ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹੇ ਖਪਾਹੀ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹੇ ਖਪਾਹੀ। ਸਤਿਗੁਰ ਕਾ ਪਾਣਾ ਚਿਤ ਨਾ ਆਵੈ, ਆਪਣੈ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਮਹੱਲਾ ਚੌਥਾ। ਮਨਮੁਖ ਮਾਇਆ ਮੋਹੇ ਵਿਆਪੇ, ਦੂਜੈ ਭਾਏ ਮਨੁਆ ਥਿਰ ਨਾਹੇ। ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪਹੇ ਖਪਾਹੇ। ਅੰਤਰ ਲੋਭ ਮਹਾ ਗੁਬਾਰਾ, ਤਿਨਕੈ ਨਿਕਟ ਨਾ ਕੋਈ ਜਾਹੇ। ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹੇ, ਜਨਮ ਮਰਹੇ ਮਰ ਜਾਹੇ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਪੌੜੀ ਸੰਤ ਭਗਤ ਪਰਵਾਨ, ਜੋ ਪ੍ਰਭ ਪਾਇਆ ਸੇਈ ਵਿਚੱਖਣ ਜੰਤ, ਜਿਨੀ ਹਰ ਧਿਆਇਆ। ਅੰਮ੍ਰਿਤ ਨਾਮ ਨਿਧਾਨ, ਭੋਜਨ ਖਾਇਆ। ਸੰਤ ਜਨਾ ਕੀ ਧੂਰ, ਮਸਤਕ ਲਾਇਆ। ਨਾਨਕ ਭਏ ਪੁਨੀਤ, ਹਰ ਤੀਰਥ ਨਾਇਆ। ਅੰਮ੍ਰਿਤ ਨਾਮ ਨਿਧਾਨ, ਭੋਜਨ ਖਾਇਆ। ਸੰਤ ਜਨਾ ਕੀ ਧੂਰ, ਮਸਤਕ ਲਾਇਆ। ਨਾਨਕ ਭਏ ਪੁਨੀਤ, ਹਰ ਤੀਰਥ ਨਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ
ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਧੰਮਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ ਕਰਕੇ ਸਤਿਗੁਰਾਂ ਦੇ ਆਏ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਹੁਕਮਨਾਮੇ ਦੇ ਅੰਦਰ ਦਰਸਾਇਆ ਹੈ ਅਗਿਆਨਤਾ ਦਾ ਹਨੇਰਾ ਬਹੁਤ ਮਾੜਾ ਹੈ। ਜਿੱਥੇ ਹਨੇਰਾ ਸਤਸੰਗਤ ਜੀ ਚਾਨਣ ਨੂੰ ਪ੍ਰਕਾਸ਼ ਨੂੰ ਗ੍ਰਸ ਲੈਂਦਾ ਹੈ ਉੱਥੇ ਅਗਿਆਨਤਾ ਦਾ ਹਨੇਰਾ ਮਨੁੱਖ ਦੇ ਗਿਆਨ ਨੂੰ ਗ੍ਰਸਦਾ ਹੈ। ਜਦੋਂ ਗਿਆਨ ਗ੍ਰਸਿਆ ਜਾਂਦਾ ਹੈ ਤੇ ਮਨੁੱਖ ਦੀ ਬੁੱਧ ਮਤ ਅਕਲ ਜਿਹੜੀ ਹੈ ਉਹ ਮੱਧਮ ਪੈ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇਹ ਵੀ ਦਰਸਾਇਆ, ਹਜ਼ੂਰ ਕਹਿੰਦੇ ਨੇ ਅਗਿਆਨਤਾ ਦਾ ਹਨੇਰਾ ਇਤਨਾ ਪ੍ਰਬਲ ਹੈ ਕਿ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚ ਕੁਛ ਵੀ ਨਹੀਂ ਸੁੱਝਦਾ। ਅਗਿਆਨਤਾ ਦੇ ਹਨੇਰੇ ਵਿੱਚ ਮਨੁੱਖ ਨੂੰ ਕੁਛ ਵੀ ਨਹੀਂ ਦਿਸਦਾ। ਤੇ ਵਾਰ ਵਾਰ ਇਹ ਜੀਵ ਅਗਿਆਨਤਾ ਕਰਕੇ ਭਰਮਦਾ ਫਿਰਦਾ ਹੈ, ਭਟਕਦਾ ਹੈ। ਸਤਿਗੁਰੂ ਜੀ ਕਹਿੰਦੇ ਅਗਿਆਨ ਅੰਧੇਰਾ, ਸੂਝ ਸੁਨਾਹੀ, ਬਹੁੜ ਬਹੁੜ ਪਰਮਾਤਾ। ਅਗਿਆਨਤਾ ਦੇ ਕਾਰਨ ਹੀ ਸਤਿਸੰਗਤ ਜੀ ਇਹ ਲੋਕਾਂ ਦੇ ਨਾਲ ਵਲ ਛਲ ਕਰਦਾ ਹੈ, ਧੋਖੇ ਕਰਦਾ ਹੈ। ਜਦੋਂ ਹੱਥ ਕੁਛ ਵੀ ਨਹੀਂ ਆਉਂਦਾ ਤੇ ਆਪ ਵੀ ਦੁਖੀ ਹੁੰਦਾ ਹੈ ਤੇ ਜਿਨ੍ਹਾਂ ਦੇ ਨਾਲ ਇਹ ਧੋਖਾ ਕਰਦਾ ਹੈ ਉਹਨਾਂ ਨੂੰ ਵੀ ਦੁਖੀ ਕਰਦਾ ਹੈ। ਸਤਿਗੁਰੂ ਤੇ ਅਗਿਆਨਤਾ ਦੇ ਕਾਰਨ इस जीव नूं प्रतीत नहीं, भरोसा नहीं, सतगुरु ते भरोसा ना होण करके ही ਇਹ ਜੀਵ ਵਾਰ ਵਾਰ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ ਹੈ। ਮਾਇਆ ਦੇ ਮੋਹ ਵਿੱਚ ਗਰਸਿਆ ਹੋਇਆ ਗੁਰੂ ਸ਼ਬਦ ਵਿੱਚ ਸਾਧ ਸੰਗਤ ਜੀ ਇਹ ਜੀਵ ਭਿੱਜਦਾ ਨਹੀਂ, ਮਾਇਆ ਨਾਲ ਹੀ ਪਿਆਰ ਕਰਦਾ ਹੈ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਮਾਇਆ ਦਾ ਪਿਆਰ ਝੂਠਾ ਹੈ। ਖਸਮ ਮਾਰਾ ਹੈ ਤਾਂ ਉਹ ਨਾਰ ਨਾ ਰੋਵਾ, ਉਸ ਰਖਵਾਰਾ ਔਰੋ ਹੋਵਾ, ਰਖਵਾਰੇ ਕਾ ਹੋਏ ਵਿਨਾਸ਼, ਆਗੈ ਨਰਕ ਇਹਾ ਭੋਗ ਬਿਲਾਸ। ਮਾਇਆ ਦਾ ਮਾਲਕ ਜਦੋਂ ਚੜ੍ਹਾਈ ਕਰ ਜਾਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਾਇਆ ਉਸ ਨੂੰ ਰੋਂਦੀ ਨਹੀਂ, ਮਨੁੱਖ ਮਾਇਆ ਨੂੰ ਰੋਂਦਾ ਹੈ। ਮਾਇਆ ਮਨ ਹੋਣਾ ਵੀਸਰੈ, ਮੰਗੈ ਦਮਾ ਦਮ, ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ। ਮਾਇਆ ਕਦੇ ਵੀ ਇਸ ਮਨੁੱਖ ਦੇ ਮਨ ਤੋਂ ਭੁੱਲਦੀ ਨਹੀਂ, ਵਿਸਰਦੀ ਨਹੀਂ, ਅੱਠੇ ਪਹਿਰ ਮਾਇਆ ਨੂੰ ਚੇਤੇ ਕਰਦਾ ਹੈ ਤੇ ਮਾਇਆ ਦੇ ਪਿਆਰ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ੁਰ ਵਾਹਿਗੁਰੂ ਇਸ ਨੂੰ ਚੇਤੇ ਨਹੀਂ ਆਉਂਦਾ, ਇਸ ਨੂੰ ਯਾਦ ਨਹੀਂ ਆਉਂਦਾ, ਇਹ ਯਾਦ ਕਰਦਾ ਹੀ ਨਹੀਂ, ਵਿਸਾਰ ਦਿੰਦਾ। ਮਾਇਆ ਗਈ ਤਬ ਰੋਵਣ ਲਗਤ ਹੈ, ਜਦੋਂ ਮਾਇਆ ਸਾਥ ਛੱਡ ਜਾਂਦੀ ਹੈ ਫਿਰ ਇਹ ਜੀਵ ਰੋਣ ਲੱਗ ਪੈਂਦਾ ਹੈ। ਪਰ ਮਾਇਆ ਇਸ ਨੂੰ ਰੋਂਦੀ ਨਹੀਂ, ਕਿਉਂਕਿ ਉਸ ਮਾਇਆ ਦਾ ਮਾਲਕ ਹੋਰ ਬਣ ਜਾਂਦਾ ਹੈ। ਉਸ ਮਾਇਆ ਦੇ ਕਾਰਨ ਸਤਸੰਗਤ ਜੀ ਕਈ ਤਰ੍ਹਾਂ ਦੇ ਵਿਕਾਰ ਭੋਗਦਾ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਗੇ ਨਰਕ ਇਹਾ ਭੋਗ ਬਿਲਾਸ। ਮੋਹਤ ਦੀ ਵੱਜੀ ਹੋਏ ਮਾਇਆ ਕਾਰਨ ਇੱਥੇ ਤਾਂ ਉਹ ਭੋਗ ਬਿਲਾਸ ਕਰਦਾ, ਸੁੱਖ ਮਾਣਦਾ ਹੈ, ਪਰ ਅੱਗੇ ਨਰਕਾਂ ਵਿੱਚ ਪਾਇਆ ਜਾਂਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਂਦੇ ਹਨ, ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਦਰਸਾਇਆ ਉਹ ਸੰਤ ਹਨ, ਉਹ ਭਗਤ ਹਨ, ਉਹ ਪਰਮਾਨੀਕ ਹਨ, ਜਿਨ੍ਹਾਂ ਨੇ ਰਸਨਾ ਕਰਕੇ ਅੰਮ੍ਰਿਤ ਵਰਗਾ ਨਾਮ ਰੂਪੀ ਭੋਜਨ ਛਕਿਆ, ਆਤਮਾ ਨੂੰ ਤ੍ਰਿਪਤ ਕਰ ਲਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹੀ ਅਸਲ ਦੇ ਵਿੱਚ ਸੰਤ ਭਗਤ ਹਨ। ਤੋ ਇਹ ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਿਅਮ, ਸਤਿਗੁਰ ਕੀ ਪ੍ਰਤੀਤ ਨਾਹੀ।
ਸਤਸੰਗਤ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਾਗ ਸੋਰਠ ਦੀ ਵਾਰ ਵਿੱਚ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਰਾਗ ਸੋਰਠ ਦੀ ਵਾਰ ਦੀ ਆਰੰਭਤਾ ਸਤਿਗੁਰੂ ਰਾਮਦਾਸ ਜੀ ਨੇ ਕੀਤੀ ਹੈ। ਇਸ ਵਾਰ ਦੇ ਅੰਦਰ ਪੌੜੀਆਂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਹਨ। ਸਲੋਕ ਅਤੇ ਮਹੱਲੇ ਇਹ ਰਲਵੇਂ ਮਿਲਵੇਂ ਆਉਂਦੇ ਨੇ। ਪਹਿਲੇ ਪਾਤਸ਼ਾਹ ਜੀ ਦੇ ਵੀ ਆਏ ਨੇ, ਦੂਜੇ ਪਾਤਸ਼ਾਹ ਜੀ ਦੇ, ਤੀਜੇ ਪਾਤਸ਼ਾਹ ਜੀ ਦੇ ਵੀ ਆਏ ਨੇ। ਪੌੜੀਆਂ ਸਤਿਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਅੱਜ ਦਾ ਇਹ ਪਾਵਨ ਹੁਕਮ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। ਇਹਦੇ ਵਿੱਚ ਦੋਵੇਂ ਸਲੋਕ ਅਤੇ ਪੌੜੀ ਵੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 652 ਤੇ ਸੁਭਾਇਮਾਨ ਹੈ।
ਅੰਤਰ ਅਗਿਆਨ ਭਈ ਮਤ ਮੱਧਮਾ।
ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਅੰਤਰ ਅਗਿਆਨ ਭਈ ਮਤ ਮੱਧਮ। ਅੰਤਰ ਦਾ ਭਾਵ ਹੈ ਅੰਦਰ। ਜੀਵ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਅਗਿਆਨਤਾ ਦੇ ਹਨੇਰੇ ਕਾਰਨ ਇਸ ਜੀਵ ਦੀ ਮਤ ਅਕਲ ਜਿਹੜੀ ਹੈ ਉਹ ਮੱਧਮ ਪੈ ਗਈ ਹੈ। ਮੱਧਮ ਤੋਂ ਭਾਵ ਅਗਿਆਨਤਾ ਦੇ ਕਾਰਨ ਇਹਦੀ ਅਕਲ ਹੋਸ਼ੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਸਤਸੰਗਤ ਜੀ, ਜਿਵੇਂ ਘੜੇ ਵਿੱਚ ਪਾਇਆ ਹੋਇਆ ਪਾਣੀ ਰਹਿੰਦਾ ਹੈ, ਟਿਕਦਾ ਹੈ, ਪਰ ਘੜੇ ਤੋਂ ਬਗੈਰ, ਕੁੰਭ ਤੋਂ ਬਗੈਰ ਉਹ ਪਾਣੀ ਟਿਕਦਾ ਨਹੀਂ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗਿਆਨ ਦਾ ਗਿਆਨ ਦੇ ਆਸਰੇ ਹੀ ਇਹ ਮਨ ਟਿਕਦਾ ਹੈ ਅਤੇ ਗੁਰੂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ। ਗਿਆਨ ਦੀ ਪ੍ਰਾਪਤੀ ਗੁਰੂ ਸ਼ਬਦ ਨਾਲ ਜੁੜ ਕੇ ਹੁੰਦੀ ਹੈ। ਜਿਹੜੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਨੇ, ਭਾਵੇਂ ਉਹ ਬਿਲਕੁਲ ਕੋਰੇ ਅਨਪੜ੍ਹ ਨੇ, ਸਤਸੰਗਤ ਜੀ ਉਹਨਾਂ ਕੋਲ ਇਤਨਾ ਗਿਆਨ ਹੈ ਕਿ ਉਸ ਗਿਆਨ ਦਾ ਪਾਰਾਵਾਰ ਹੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇਹ ਵੀ ਦਰਸਾਇਆ ਕਿ ਮਨੁੱਖ ਕਈ ਵਾਰ ਬਹੁਤ ਪੜ੍ਹਾਈ ਕਰਦਾ ਹੈ ਅਤੇ ਪੜ੍ਹਦਿਆਂ ਪੜ੍ਹਦਿਆਂ ਕਈ ਵਾਰ ਉਹ ਕੱਢ ਵੀ ਜਾਂਦਾ ਹੈ, ਜੇਤਾ ਪੜ੍ਹਿਆ ਤੇਤਾ ਕੱਢਿਆ। ਜਿੰਨੀ ਬਹੁਤੀ ਉਹਨੇ ਪੜ੍ਹਾਈ ਕੀਤੀ ਉਹਨਾਂ ਉਹ ਜ਼ਿਆਦਾ ਕੱਢ ਗਿਆ। ਕੱਢਣ ਤੋਂ ਭਾਵ ਫਿਰ ਉਹ ਆਪਣੀ ਮੱਤ ਹੀ ਅੱਗੇ ਰੱਖਦਾ ਹੈ ਵੀ ਮੇਰੇ ਵਰਗਾ ਹੋਰ ਕੋਈ ਸਿਆਣਾ ਨਹੀਂ, ਮੇਰੇ ਵਰਗਾ ਕੋਈ ਚਤਰ ਨਹੀਂ, ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਮੈਂ ਹੀ ਸਾਰਿਆਂ ਨਾਲੋਂ ਚੰਗਾ ਹਾਂ। ਪਰ ਗੁਰਮਤਿ ਦੁਆਰਾ ਹਜ਼ੂਰ ਨੇ ਦਰਸਾਇਆ ਹੈ ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਣਪੜ੍ਹਿਆ ਪਰਮ ਗਤ ਪਾਵੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਵੀ ਪ੍ਰਾਣੀ ਭਾਵੇਂ ਉਹ ਪੜ੍ਹਿਆ ਅਤੇ ਭਾਵੇਂ ਅਨਪੜ੍ਹ ਹੈ, ਜੋ ਪਰਮੇਸ਼ਰ ਨੂੰ ਯਾਦ ਕਰਦਾ ਹੈ ਉਹਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਸਤਿਸੰਗਤ ਜੀ, ਸਭ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਦਰਸਾਇਆ ਕਿ ਵਿੱਦਿਆ ਦੀ ਲੋੜ ਹੈ। ਵਿਦਵਾਨ ਵੀ ਇਹ ਗੱਲ ਕਹਿੰਦੇ ਨੇ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਪਰ ਜੇ ਅਸੀਂ ਵਿੱਦਿਆ ਕੇਵਲ ਸੰਸਾਰ ਤੱਕ ਹੀ ਸੀਮਤ ਰਹਿ ਕੇ ਪ੍ਰਾਪਤ ਕਰਦੇ ਹਾਂ ਵੀ ਕਿਸੇ ਗੱਡੀ ਮੋਟਰ ਦੀ ਵਿੱਦਿਆ ਪ੍ਰਾਪਤ ਕਰ ਲਈ ਵੀ ਇਹਦਾ ਕਿਹੜਾ ਪੁਰਜਾ ਖਰਾਬ ਹੈ, ਉਹਨੂੰ ਕਿਤਰਾ ਫਿੱਟ ਕਰਨਾ ਹੈ, ਉਹਨੂੰ ਕਿਤਰਾ ਕੱਢਣਾ ਹੈ, ਇਹ ਵੀ ਇੱਕ ਵਿੱਦਿਆ ਹੈ। ਕੋਈ ਇੰਜੀਨੀਅਰ ਦੀ ਵਿੱਦਿਆ ਕਰ ਲੈਂਦਾ, ਕੋਈ ਹੋਰ ਵਿੱਦਿਆ ਪ੍ਰਾਪਤ ਕਰ ਲੈਂਦਾ, ਇਹ ਦੁਨਿਆਵੀ ਵਿੱਦਿਆ ਹੈ, ਦੁਨੀਆ ਤੱਕ ਸੀਮਤ ਹੈ। ਪਰ ਸਤਿਸੰਗਤ ਜੀ, ਗੁਰਮਤਿ ਦੀ ਵਿੱਦਿਆ, ਅਧਿਆਤਮਿਕ ਵਿੱਦਿਆ, ਇਹ ਮਨੁੱਖ ਨੂੰ ਉਸ ਪਰਮੇਸ਼ਰ ਦੇ ਨਾਲ ਮਿਲਾਉਂਦੀ ਹੈ। ਇਹ ਵਿੱਦਿਆ ਲੋਕ ਪਰਲੋਕ ਵਿੱਚ ਸਹਾਇਤਾ ਕਰਦੀ ਹੈ। ਦੁਨਿਆਵੀ ਵਿੱਦਿਆ ਕੇਵਲ ਦੁਨੀਆ ਤੱਕ ਹੀ ਸੀਮਤ ਹੈ। ਜਿਹੜਾ ਬਹੁਤੀ ਇੰਗਲਿਸ਼ ਪੜ੍ਹਿਆ ਹੋਵੇਗਾ ਉਹ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਗੱਲਬਾਤ ਕਰ ਸਕਦਾ ਹੈ, ਪਰ ਜਿਹੜਾ ਘੱਟ ਪੜ੍ਹਿਆ ਹੈ ਸਤਿਸੰਗਤ ਜੀ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਬੋਲਦੇ ਨੇ। ਇਸੇ ਤਰ੍ਹਾਂ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਤਰ ਅਗਿਆਨ ਭਈ ਮਤ ਮੱਧਮ। ਵਿੱਦਿਆ ਕਰਕੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਦੁਨੀਆ ਦਾ ਗਿਆਨ ਪ੍ਰਾਪਤ ਹੁੰਦਾ ਹੈ ਵੀ ਫਲਾਣੇ ਥਾਂ 'ਤੇ ਫਲਾਣੀ ਚੀਜ਼ ਬਣਦੀ ਹੈ, ਫਲਾਣੇ ਥਾਂ 'ਤੇ ਫਲਾਣੀ ਚੀਜ਼ ਬਣਦੀ ਹੈ, ਇਹ ਦੁਨਿਆਵੀ ਗਿਆਨ ਹੈ। ਪਰ ਗੁਰਮਤਿ ਦੀ ਵਿੱਦਿਆ ਦੁਆਰਾ ਸਤਿਸੰਗਤ ਜੀ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਜਿਸ ਪਰਮੇਸ਼ਰ ਦੇ ਗਿਆਨ ਨਾਲ ਮਨੁੱਖ ਦੀ ਮੱਤ ਜਿਹੜੀ ਹੈ ਇਹ ਅੱਗੇ ਵੱਧਦੀ ਹੈ। ਅਗਿਆਨਤਾ ਦੇ ਕਾਰਨ ਜੀਵ ਦੀ ਮੱਤ ਜਿਹੜੀ ਹੈ ਇਹ ਮੱਧਮ ਪੈ ਜਾਂਦੀ ਹੈ। ਸਤਿਸੰਗਤ ਜੀ, ਹੋਸ਼ੀ ਹੋ ਜਾਂਦੀ ਹੈ।
ਸਤਿਗੁਰ ਕੀ ਪ੍ਰਤੀਤ ਨਾਹੀ।
ਹਜ਼ੂਰ ਕਹਿੰਦੇ ਨੇ ਸਤਿਗੁਰ ਕੀ ਪ੍ਰਤੀਤ ਨਾਹੀ, ਇਸ ਨੂੰ ਸਤਿਗੁਰੂ ਦੀ ਪ੍ਰਤੀਤ ਨਹੀਂ, ਸਤਿਗੁਰੂ 'ਤੇ ਭਰੋਸਾ ਨਹੀਂ। ਅਗਿਆਨਤਾ ਦੇ ਕਾਰਨ ਮਤ ਮੱਧਮ ਹੋਣ ਕਰਕੇ ਭਟਕਦਾ ਫਿਰਦਾ ਹੈ, ਆਉਂਦਾ ਹੈ ਸਤਿਗੁਰੂ ਨੂੰ ਨਮਸਕਾਰ ਕਰਦਾ ਹੈ, ਗੁਰੂ ਸਾਹਿਬ ਜੀ ਨੂੰ ਭੇਟਾ ਵੀ ਅਰਪਣ ਕਰਦਾ ਹੈ, ਪਰ ਮਤ ਮੱਧਮ ਹੋਣ ਕਰਕੇ ਸਤਿਸੰਗਤ ਜੀ ਗੁਰੂ 'ਤੇ ਭਰੋਸਾ ਨਹੀਂ ਕਰਦਾ। ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਨਿਹਚਾ ਹਿਰਦਾ ਨਾ ਆਇਓ ਰਹੇ ਢੇਡ ਕਾ ਢੇਡ। ਭਾਵੇਂ ਕਿੰਨੀ ਮਰਜ਼ੀ ਵਿੱਦਿਆ ਪੜ੍ਹ ਲਵੇ, ਜੇ ਮਨ ਵਿੱਚ ਭਰੋਸਾ ਨਹੀਂ ਆਇਆ, ਸ਼ਰਧਾ ਭਾਵਨਾ ਨਹੀਂ ਬੱਝੀ, ਤੇ ਵਿੱਦਿਆ ਵੀ ਕਿਸੇ ਕੰਮ ਨਹੀਂ। ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਦਰ ਅਗਿਆਨਤਾ ਹੋਣ ਕਰਕੇ ਮਤ ਮੱਧਮ ਹੋ ਗਈ ਹੈ, ਜਿਸ ਕਰਕੇ ਹੁਣ ਇਹਨੂੰ ਸਤਿਗੁਰੂ 'ਤੇ ਭਰੋਸਾ ਨਹੀਂ ਆਉਂਦਾ।
ਅੰਦਰ ਕਪਟ ਸਭ ਕਪਟੋ ਕਰ ਜਾਣੈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਤ ਮੱਧਮ ਹੋਣ ਕਰਕੇ, ਅਗਿਆਨਤਾ ਦਾ ਹਨੇਰਾ ਹੋਣ ਕਰਕੇ ਇਸ ਜੀਵ ਦੇ ਅੰਦਰ ਛਲ ਕਪਟ ਹੈ, ਛਲ ਵੱਲ ਕਰਦਾ ਹੈ। ਜਿੱਥੇ ਆਪ ਕਰਦਾ ਹੈ ਨਾ, ਉੱਥੇ ਅਗਲੇ ਨੂੰ ਵੀ ਸਮਝਦਾ ਵੀ ਇਹ ਵੀ ਵੱਲ ਛਲ ਕਰਨ ਵਾਲਾ ਹੈ, ਇਹ ਵੀ ਕਪਟੀ ਹੈ, ਇਹ ਵੀ ਧੋਖਾ ਕਰਨ ਵਾਲਾ ਹੈ। ਗੁਰਬਾਣੀ ਦੇ ਅੰਦਰ ਦੋ ਸ਼ਬਦ ਆਉਂਦੇ ਨੇ ਸਾਸੰਗਾ ਜੀ, ਕਪਟ ਅਤੇ ਕਪਟ। ਕਪਟ ਤੋਂ ਹੁੰਦਾ ਹੈ ਪੜਦਾ, ਅਤੇ ਕਪਟ ਦਾ ਭਾਵ ਹੁੰਦਾ ਹੈ ਵੱਲ ਛਲ ਕਰਨਾ, ਧੋਖਾ ਕਰਨਾ। ਜਿੱਥੇ ਆਪਾਂ ਜਾਸਰੀ ਦੇ ਅੰਦਰ ਪੜ੍ਹਦੇ ਹਾਂ ਨਾ, ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਾਉ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਉੱਥੇ ਕਪਟ ਪਾਠ ਜਿਹੜਾ ਹੈ ਉਹ ਪੜ੍ਹਦੇ ਵਾਸਤੇ ਹੈ, ਦਰਵਾਜ਼ੇ ਵਾਸਤੇ ਹੈ ਵੀ ਹੇ ਸਤਿਗੁਰੂ ਕਿਰਪਾ ਕਰੋ, ਦਰਵਾਜ਼ਾ ਖੋਲ੍ਹ ਕੇ ਅਗਿਆਨਤਾ ਦਾ ਪਰਦਾ ਦੂਰ ਕਰਕੇ ਸਾਨੂੰ ਆਪਣੇ ਦਰਸ਼ਨ ਦੀਦਾਰ ਬਖਸ਼ੋ। ਇੱਥੇ ਸਾਹਿਬ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਅੰਦਰ ਕਪਟ ਸਭ ਕਪਟੋ ਕਰ ਜਾਣੇ। ਇਸ ਜੀਵ ਦੇ ਅੰਦਰ ਕਪਟ ਹੈ, ਵੱਲ ਛਲ ਹੈ, ਅਤੇ ਇਹ ਸਾਰਿਆਂ ਨੂੰ ਕਪਟੀ ਜਾਣਦਾ ਹੈ ਇਹ ਸਾਰੇ ਮੇਰੇ ਵਰਗੇ ਹੀ ਧੋਖਾ ਕਰਨ ਵਾਲੇ ਹਨ।
ਕਪਟੇ ਖਪਹੇ ਖਪਾਹੀ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਧੋਖੇ ਦੇ ਕਾਰਨ ਆਪ ਵੀ ਖਪਦਾ ਹੈ, ਦੂਜਿਆਂ ਨੂੰ ਵੀ ਖਪਾਉਂਦਾ ਹੈ। ਵੱਲ ਛਲ ਕਰਨ ਕਰਕੇ, ਧੋਖਾ ਕਰਨ ਕਰਕੇ ਆਪ ਵੀ ਦੁਖੀ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਦੁਖੀ ਕਰਦਾ ਹੈ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ।
ਸਤਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਇਸ ਜੀਵ ਨੂੰ ਯਾਦ ਨਹੀਂ ਆਉਂਦਾ। ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਗੁਰਬਾਣੀ ਵਿੱਚ ਦਰਸਾਇਆ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਬਹੁਤ ਵੱਲ ਛਲ ਕਰਕੇ, ਧੋਖੇ ਕਰਕੇ, ਠੱਗੀਆਂ ਮਾਰ ਕੇ, ਫਰੇਬ ਕਰਕੇ ਧਨ ਇਕੱਠਾ ਕਰਕੇ ਲਿਆਉਂਦਾ ਹੈ, ਅਤੇ ਲਿਆ ਕੇ ਸੁੱਤ ਦਾਰਾ ਪਹਿਆਣ ਲੁਟਾਵੇ, ਲਿਆ ਕੇ ਪੁੱਤਰ ਅਤੇ ਇਸਤਰੀ ਦੇ ਪਾਸ ਲੁਟਾ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐ ਮੇਰੇ ਭੁੱਲੇ ਹੋਏ ਮਨਾ, ਤੂੰ ਕਪਟ ਨਾ ਕਰ, ਤੂੰ ਵੱਲ ਛਲ ਧੋਖਾ ਨਾ ਕਰ, ਅੰਤ ਨਬੇਰਾ ਤੇਰੇ ਜੀ ਪਹਿਲੀਜੇ। ਅੰਤ ਨੂੰ ਜਿਹੜਾ ਹਿਸਾਬ ਕਿਤਾਬ ਆ ਨਾ, ਉਹ ਤੇਰੇ ਜੀ ਪਾਸੋਂ ਲਿਆ ਜਾਣਾ। ਉੱਥੇ ਨਾ ਪਰਿਵਾਰ ਨੇ ਸਹਾਇਤਾ ਕਰਨੀ ਜਿਹਨਾਂ ਵਾਸਤੇ ਤੂੰ ਪਰਪੰਚ ਕਰ ਕਰਕੇ ਧਨ ਕਮਾਉਂਦਾ ਰਿਹਾ, ਧੋਖੇ ਕਰਕੇ ਕਪਟ ਕਰਕੇ ਲਿਆਉਂਦਾ ਰਿਹਾ ਹੈ, ਉਹਨਾਂ ਨੇ ਤੂੰ ਸਹਾਇਤਾ ਨਹੀਂ ਕਰਨੀ। ਅੰਤ ਨੂੰ ਨਬੇੜਾ ਤੇ ਤੇਰੇ ਜੀ ਪਾਸੋਂ ਹੀ ਹੋਣਾ ਹੈ ਨਾ, ਲੇਖਾ ਤੇਰੇ ਜੀ ਪਾਸੋਂ ਪੁੱਛਿਆ ਜਾਣਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਜ਼ੂਰ ਦਾ ਹੁਕਮ ਇਸ ਨੂੰ ਚੇਤੇ ਨਹੀਂ ਆਉਂਦਾ ਵੀ ਲੇਖਾ ਤਾਂ ਮੈਂ ਇਕੱਲੇ ਨੇ ਦੇਣਾ ਹੈ, ਖਾਣਾ ਤਾਂ ਸਾਰਿਆਂ ਨੇ ਆ ਨਾ। ਵੇਖੋ ਕਪਟ ਇੱਕ ਕਰਦਾ ਹੈ, ਵੱਲ ਛਲ ਧੋਖਾ ਇੱਕ ਕਰਦਾ ਹੈ, ਉਹ ਵੱਲ ਛਲ ਦੇ ਨਾਲ ਖੋਹ ਖਿੰਜ ਕੇ ਲਿਆਉਂਦਾ ਅਤੇ ਸਾਰਾ ਪਰਿਵਾਰ ਖਾਂਦਾ, ਪਰ ਲੇਖਾ ਉਸੇ ਨੂੰ ਦੇਣਾ ਪੈਣਾ ਹੈ ਜਿਹੜਾ ਕਪਟ ਕਰਕੇ ਲਿਆਉਂਦਾ ਹੈ। ਪਰਿਵਾਰ ਨੇ ਲੇਖਾ ਨਹੀਂ ਦੇਣਾ। ਬਾਲਮੀਕ ਦੇ ਪਰਿਵਾਰ ਨੇ ਕਹਿ ਦਿੱਤਾ ਸੀ ਨਾ ਬਾਲਮੀਕ ਨੂੰ ਵੀ ਅਸੀਂ ਤੇਰੇ ਇਸ ਲੇਖੇ ਦੇ ਵਿੱਚ ਹਿੱਸੇਦਾਰ ਨਹੀਂ। ਤੇ ਸਤਸੰਗਾ ਜੀ ਉਹਨੇ ਜਦੋਂ ਮਹਾਤਮਾ ਨੂੰ ਜਾ ਕੇ ਦਰਸਾਇਆ ਤੇ ਮਹਾਤਮਾ ਨੂੰ ਬੇਨਤੀ ਕੀਤੀ ਮੇਰੇ 'ਤੇ ਕਿਰਪਾ ਕਰੋ, ਤੇ ਮਹਾਤਮਾ ਨੇ ਕਿਹਾ ਸੀ ਤੁਸੀਂ ਬੈਠ ਕੇ ਪਰਮਾਤਮਾ ਦਾ ਸਿਮਰਨ ਕਰੋ। ਭਾਵੇਂ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਮਰਾ ਮਰਾ ਦਾ ਜ਼ਿਕਰ ਕੀਤਾ ਮਹਾਤਮਾ ਨੇ, ਮਰਾ ਮਰਾ ਤੋਂ ਰਾਮ ਰਾਮ ਸ਼ੁਰੂ ਹੋ ਗਿਆ, ਰਾਮ ਰਾਮ ਜਪਦਿਆਂ ਉਹ ਬਾਲਮੀਕ ਭਗਵਾਨ ਬਣ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਦਰ ਅਗਿਆਨਤਾ ਹੋਣ ਕਰਕੇ ਮਤ ਮੱਧਮ ਪੈ ਗਈ, ਸਤਿਗੁਰੂ 'ਤੇ ਭਰੋਸਾ ਨਹੀਂ, ਅੰਦਰ ਕਪਟ ਹੈ, ਆਪ ਦੁਖੀ ਹੁੰਦਾ ਹੈ, ਦੂਜਿਆਂ ਨੂੰ ਦੁੱਖ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਭਾਣਾ ਹੁਕਮ ਜਿਹੜਾ ਹੈ ਇਹਦੇ ਯਾਦ ਵਿੱਚ ਨਹੀਂ ਆਉਂਦਾ, ਇਹਨੂੰ ਚੇਤੇ ਨਹੀਂ ਆਉਂਦਾ।
ਆਪਣੇ ਸਵਾਏ ਫਿਰਾਹੀ,
ਸਤਿਗੁਰੂ ਜੀ ਕਹਿੰਦੇ ਇਹ ਆਪਣੇ ਸਵਾਏ ਆਪਣੇ ਪ੍ਰਯੋਜਨ ਆਪਣੇ ਮਤਲਬ ਲਈ ਹੀ ਤੁਰਿਆ ਫਿਰਦਾ ਹੈ।
ਕਿਰਪਾ ਕਰੇ ਜੇ ਆਪਣੀ,
ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ
ਤਾਂ ਨਾਨਕ ਸ਼ਬਦ ਸਮਾਹੀ।
ਹਜ਼ੂਰ ਕਥਨ ਕਰਦੇ ਨੇ ਤਾਂ ਇਹ ਕਪਟੀ ਅਗਿਆਨੀ ਜੀਵ ਸ਼ਬਦ ਦੇ ਵਿੱਚ ਸਮਾ ਜਾਂਦਾ ਹੈ। ਸਤਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜਿਹਦੇ 'ਤੇ ਕਿਰਪਾ ਕਰ ਦੇਵੇ ਉਹਨਾਂ ਪਾਪੀਆਂ ਨੂੰ ਪਵਿੱਤਰ ਵੀ ਕਰ ਦਿੰਦਾ ਹੈ, ਔਰ ਜਿਨ੍ਹਾਂ ਨੂੰ ਕਦੇ ਵਾਹਿਗੁਰੂ ਚੇਤੇ ਨਹੀਂ ਆਇਆ ਸਤਸੰਗਤ ਜੀ ਉਹਨਾਂ ਦੇ ਚੇਤੇ ਵਿੱਚ ਵੀ ਵੱਸ ਜਾਂਦਾ ਹੈ, ਪਰ ਜਿਨ੍ਹਾਂ 'ਤੇ ਉਹ ਕਿਰਪਾ ਦ੍ਰਿਸ਼ਟੀ ਕਰੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਇਹ ਜੀਵ ਸ਼ਬਦ ਦੇ ਵਿੱਚ ਅਭੇਦ ਹੋ ਜਾਂਦਾ ਹੈ, ਬ੍ਰਹਮ ਦੇ ਵਿੱਚ ਹੀ ਲਿਵਲੀਨ ਹੋ ਜਾਂਦਾ ਹੈ।
ਮਹੱਲਾ ਚੌਥਾ, ਮਨਮੁਖ ਮਾਇਆ ਮੋਹੇ ਵਿਆਪੇ।
ਸਤਸੰਗਤ ਜੀ, ਮਨਮੁਖ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਮੋਹ ਵਿੱਚ ਗ੍ਰਸਿਆ ਹੋਇਆ ਹੈ, ਉਹਦਾ ਮਾਇਆ ਨਾਲ ਪਿਆਰ ਹੈ, ਅੱਠੇ ਪੈਰ ਹਾਏ ਮਾਇਆ ਕਰਦਾ ਰਹਿੰਦਾ, ਉਹਨੂੰ ਮਾਇਆ ਦਾ ਮੋਹ ਵਿਆਪਦਾ ਹੈ। ਮਾਇਆ ਦੇ ਮੋਹ ਤੋਂ ਉਹ ਪਾਸੇ ਨਹੀਂ ਹੋ ਸਕਦਾ ਜਿਹੜਾ ਮਨ ਦੇ ਪਿੱਛੇ ਤੁਰਦਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਨੂੰ ਹੀ ਸਤਿਗੁਰਾਂ ਨੇ ਗੁਰਬਾਣੀ ਵਿੱਚ ਮਨਮੁੱਖ ਕਿਹਾ ਹੈ, ਤੇ ਮਨਮੁੱਖ ਮਾਇਆ ਦੇ ਮੋਹ ਵਿੱਚ ਗ੍ਰਸਿਆ ਹੋਇਆ ਹੈ।
ਦੂਜੇ ਭਾਏ ਮਨੁਆ ਥਿਰ ਨਾਹੀ,
ਦਵੈਤ ਭਾਵ ਕਰਕੇ, ਈਰਖਾ ਬਖੀਲੀ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਜੀਵ ਦਾ ਮਨ ਜਿਹੜਾ ਨਾ ਉਹ ਟਿਕਾਣੇ ਨਹੀਂ, ਇਸ ਜੀਵ ਦਾ ਮਨ ਜਿਹੜਾ ਉਹ ਟਿਕਦਾ ਨਹੀਂ, ਕਿਉਂਕਿ ਇਹ ਆਪਣੇ ਆਪਣੇ ਸਵਾਰਥ ਵਾਸਤੇ ਹੀ ਭੱਜਿਆ ਫਿਰਦਾ ਹੈ, ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ, ਇਸ ਕਰਕੇ ਇਹਦਾ ਮਨ ਟਿਕਾਓ ਵਿੱਚ ਨਹੀਂ ਆਉਂਦਾ।
ਅਨ ਦਿਨ ਜਲਤ ਰਹੇ ਦਿਨ ਰਾਤੀ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਦਾ ਹੀ ਰਾਤ ਦਿਨ ਮਾਇਆ ਦੇ ਮੋਹ ਕਰਕੇ ਸੜਦਾ ਰਹਿੰਦਾ ਹੈ। ਸਤਸੰਗਤ ਜੀ, ਤ੍ਰਿਸ਼ਨਾ ਅਗਨੀ ਜਿਹੜੀ ਹੈ ਇਹ ਵੀ ਮਾਇਆ ਦੇ ਮੋਹ ਕਰਕੇ ਹੀ ਵਿਆਪਦੀ ਹੈ, ਅਤੇ ਜੀਵ ਪਦਾਰਥਾਂ ਕਰਕੇ ਵੀ ਸੜਦਾ ਰਹਿੰਦਾ ਵੀ ਫਲਾਣੇ ਦੀ ਦੁਕਾਨ ਬੜੀ ਚੱਲਦੀ ਹੈ, ਮੇਰੀ ਕਿਉਂ ਨਹੀਂ ਚੱਲਦੀ, ਫਲਾਣੇ ਦਾ ਕਾਰੋਬਾਰ ਬਹੁਤਾ ਹੈ, ਮੇਰਾ ਕਿਉਂ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਵੈਤ ਭਾਵ ਹੋਣ ਕਰਕੇ ਮਨ ਟਿਕਾਓ ਵਿੱਚ ਨਹੀਂ, ਮਨ ਟਿਕਾਓ ਵਿੱਚ ਨਾ ਹੋਣ ਕਰਕੇ ਹੀ ਦੂਜਿਆਂ ਨੂੰ ਵੇਖ ਕੇ ਰਾਤ ਦਿਨ ਸੜਦਾ ਰਹਿੰਦਾ ਹੈ, ਈਰਖਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਪਰ ਇਹ ਸਾੜਾ ਕਦੋਂ ਮਿਟੇਗਾ? ਜਦੋਂ ਇਹ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਸ਼ਬਦ ਨਾਲ ਜੁੜ ਜਾਵੇਗਾ ਸਤਸੰਗਤ ਜੀ, ਫਿਰ ਹੀ ਇਸ ਮਨੁੱਖ ਦਾ ਇਹ ਜਲਨਤਾ ਇਹ ਤ੍ਰਿਸ਼ਨਾ ਦੀ ਅਗਨੀ ਦਾ ਸਾੜਾ ਦੂਰ ਹੋਵੇਗਾ।
ਹਉ ਮੈਂ ਖਪਹੇ ਖਪਾਹੇ,
ਹਉਮੈ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਆਪ ਦੁਖੀ ਹੁੰਦਾ, ਹਉਮੈ ਕਰਕੇ ਦੂਜਿਆਂ ਨੂੰ ਵੀ ਦੁੱਖ ਦਿੰਦਾ ਹੈ। ਹਉਮੈ ਦੀਰਘ ਰੋਗ ਹੈ, ਸਤਿਗੁਰੂ ਜੀ ਕਹਿੰਦੇ ਹਉਮੈ ਇੱਕ ਬਹੁਤ ਵੱਡਾ ਰੋਗ ਹੈ। ਦੁਨੀਆਂ ਦੇ ਅੰਦਰ ਕੁਛ ਐਸੇ ਰੋਗ ਨੇ ਜਿਨ੍ਹਾਂ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ, ਪਰ ਸਾਧ ਸੰਗਤ ਹਉਮੈ ਉਹਨਾਂ ਰੋਗਾਂ ਨਾਲੋਂ ਵੀ ਵੱਡਾ ਰੋਗ ਹੈ। ਹਉਮੈ ਦੇ ਰੋਗ 'ਤੇ ਕਾਬੂ ਪਾਉਣਾ ਵੀ ਬਹੁਤ ਔਖਾ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ। ਸਤਿਗੁਰੂ ਜੀ ਕਹਿੰਦੇ ਹੈਣ ਤਾਂ ਬਹੁਤ ਵੱਡਾ ਰੋਗ, ਪਰ ਇਸ ਰੋਗ ਦੀ ਦਵਾਈ ਵੀ ਇਹਦੇ ਵਿੱਚ ਹੀ ਹੈ। ਉਹ ਕੀ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤੇ ਹਉਮੈ ਦੇ ਰੋਗ ਵਾਲਾ ਗੁਰ ਸ਼ਬਦ ਦੀ ਕਮਾਈ ਕਰਕੇ ਹਉਮੈ ਦੇ ਰੋਗ ਤੋਂ ਛੁੱਟ ਜਾਂਦਾ ਹੈ। ਪਰ ਕਈ ਵਾਰ ਅਸੀਂ ਕਰਮ ਕਾਂਡ ਜਿਹੜੇ ਕਰਦੇ ਹਾਂ ਨਾ, ਇਹਨਾਂ ਕਰਮ ਕਾਂਡਾਂ ਕਰਕੇ ਵੀ ਸਾਧ ਸੰਗਤ ਜੀ ਹਉਮੈ ਦਾ ਰੋਗ ਸਾਨੂੰ ਚੰਬੜਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਉਮੈ ਦੇ ਰੋਗ ਕਰਕੇ ਰਾਤ ਦਿਨ ਸਦਾ ਹੀ ਸੜਦਾ ਰਹਿੰਦਾ ਹੈ। ਹਉਮੈ ਦੇ ਰੋਗ ਕਰਕੇ ਆਪ ਵੀ ਦੁਖੀ ਹੈ ਤੇ ਦੂਜਿਆਂ ਨੂੰ ਵੀ ਦੁਖੀ ਕਰਦਾ ਹੈ।
ਅੰਤਰ ਲੋਭ ਮਹਾ ਗੁਬਾਰਾ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਜੀਵ ਦੇ ਅੰਦਰ ਲੋਭ ਦਾ ਬਹੁਤ ਵੱਡਾ ਹਨੇਰਾ ਹੈ। ਸਤਿ ਸੰਗਤ ਜੀ, ਜਿੱਥੇ ਸਤਿਗੁਰਾਂ ਨੇ ਅਗਿਆਨਤਾ ਦਾ ਹਨੇਰਾ ਦਰਸਾਇਆ ਹੈ, ਉੱਥੇ ਹਜ਼ੂਰ ਨੇ ਇੱਥੇ ਲੋਭ ਦਾ ਹਨੇਰਾ ਵੀ ਦਰਸਾਇਆ ਹੈ। ਲੋਭ ਕਰਕੇ ਬੰਦਾ ਮਾੜੇ ਕਰਮ ਕਰਦਾ ਹੈ, ਲੋਭ ਕਰਕੇ ਪਾਪ ਕਰਦਾ ਹੈ, ਲਾਲਚ ਦੇ ਵੱਸ ਹੋ ਕੇ ਕਈ ਵਾਰ ਐਸੇ ਕਰਮ ਕਰ ਜਾਂਦਾ ਹੈ ਜਿਨ੍ਹਾਂ ਕਰਕੇ ਇਹਨੂੰ ਕਈ ਪ੍ਰਕਾਰ ਦੀ ਸਜ਼ਾ ਵੀ ਭੁਗਤਣੀ ਪੈਂਦੀ ਹੈ। ਸਤਿਗੁਰੂ ਜੀ ਕਹਿੰਦੇ ਉਸ ਜੀਵ ਦੇ ਅੰਦਰ ਲੋਭ ਦਾ ਬਹੁਤ ਵੱਡਾ ਹਨੇਰਾ ਹੈ।
ਤਿੰਨ ਕੈ ਨਿਕਟ ਨਾ ਕੋਈ ਜਾਹੇ।
ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਦੇ ਅੰਦਰ ਲੋਭ ਦਾ ਹਨੇਰਾ ਹੈ ਨਾ, ਉਹਦੇ ਨੇੜੇ ਕੋਈ ਨਹੀਂ ਜਾਂਦਾ, ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦਰਸਾਇਆ ਲੋਭੀ ਕਾ ਵਿਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ। ਜੇ ਕੋਈ ਲਾਲਚੀ ਬੰਦਾ ਲੋਭੀ ਬੰਦਾ ਇਹ ਗੱਲ ਕਹੇ ਵੀ ਮੈਂ ਤੁਹਾਡਾ ਫਲਾਣਾ ਕੰਮ ਕਰ ਦਿੰਦਾ, ਤੁਸੀਂ ਮੈਨੂੰ ਇੰਨੇ ਪੈਸੇ ਦਿਓ, ਅਤੇ ਜਿਹੜੇ ਸਿਆਣੇ ਬੰਦੇ ਨੇ ਨਾ ਉਹ ਐਸੇ ਲੋਭੀ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ, ਲੋਭੀ ਦੇ ਉੱਤੇ ਉਹ ਵਿਸ਼ਵਾਸ ਨਹੀਂ ਕਰਦੇ, ਉਹਦਾ ਵਿਸਾਹ ਨਹੀਂ ਕਰਦੇ। ਉਹਨਾਂ ਨੂੰ ਪਤਾ ਵੀ ਇਹ ਲਾਲਚੀ ਬੰਦਾ ਸਾਡੇ ਨਾਲ ਠੱਗੀ ਮਾਰੇਗਾ, ਸਾਨੂੰ ਧੋਖੇ ਵਿੱਚ ਰੱਖੇਗਾ। ਸਤਿਗੁਰੂ ਜੀ ਨੇ ਵੀ ਇੱਥੇ ਦਰਸਾਇਆ ਵੀ ਲਾਲਚੀ ਬੰਦੇ ਦਾ ਕਦੇ ਵਿਸਾਹ ਨਹੀਂ ਕਰਨਾ। ਜਿਹਦੇ ਅੰਦਰ ਲੋਭ ਦਾ ਵੱਡਾ ਹਨੇਰਾ ਹੈ ਉਹਦੇ ਤੋਂ ਬਚ ਕੇ ਰਹਿਣਾ। ਸਤਿ ਸੰਗਤ ਜੀ, ਅਗਿਆਨਤਾ ਦਾ ਹਨੇਰਾ ਇਸੇ ਤਰ੍ਹਾਂ ਲੋਭ ਦਾ ਵੱਡਾ ਹਨੇਰਾ ਜਿਹੜਾ ਹੈ ਇਹ ਮਾੜਾ ਹਨੇਰਾ ਹੈ। ਕਈ ਵਾਰ ਆਪਾਂ ਹਨੇਰੇ ਤੋਂ ਡਰ ਵੀ ਜਾਂਦੇ ਹਾਂ, ਹਨੇਰੇ ਵਿੱਚ ਬਾਹਰ ਅੰਦਰ ਜਾਣਾ ਹੋਵੇ ਤਾਂ ਅਸੀਂ ਡਰਦੇ ਜਾਂਦੇ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਲੋਭ ਦਾ ਵੱਡਾ ਹਨੇਰਾ ਹੈ ਉਹਨਾਂ ਦੇ ਨੇੜੇ ਕੋਈ ਵੀ ਡਰਦਾ ਨਹੀਂ ਜਾਂਦਾ।
ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਲੋਭ ਦੇ ਵੱਡੇ ਹਨੇਰੇ ਕਰਕੇ ਉਹ ਆਪ ਦੁਖੀ ਹਨ, ਉਹਨਾਂ ਨੂੰ ਆਪ ਨੂੰ ਵੀ ਬਹੁਤ ਵੱਡਾ ਦੁੱਖ ਹੈ। क्योंकि अठे पैर लालच दे विच हलकाए कुत्ते आकू भज्जे फिरना। सत संगत जी आप भी दुखी ने, सुख कबहू ना पाव है, उन्होंने कभी भी आत्मक सुख की प्राप्ति नहीं होंगी। दुनियावी सुख तो प्राप्त कोई कर लवेगा, बहुत सारी माया कट्ठी कर ले, बहुत सारे पदार्थ कट्ठे कर लवे ते कहे भी मेरा जीवन सुखी है, पर साहब सतगुरु पातशाह जी कहते नहीं, जिन्ना चिर इस जीव नू आत्मक सुख की प्राप्ति नहीं होंगी उन्ना चिर सुख नहीं। साहब सतगुरु जी कहते ने ओ लोभ दे हनेरे करके, अज्ञानता दे हनेरे करके आप भी दुखी हैं, ते उन्हां नूं कदे आत्मक सुख की प्राप्ति नहीं हुंदी।
जन्म मरहे मर जाहे,
सच्चे पातशाह जी कहंदे ओ जन्मदे हन मर जांदे ने, फिर मरदे ने ते जन्मदे ने, भाव ओ आवागमन दे चक्कर विच ही पै दुख भोगदे रहिंदे ने, उन्हां नूं सुख की प्राप्ति हुंदी नहीं। कदे किसे जून विच कदे किसे जून विच साध संगत जी वो तुरे फिरदे रहिंदे, जिन्हां दे अंदर लोभ दा हनेरा है, अज्ञानता दा हनेरा है, जिन्हां नूं सतगुरु ते भरोसा नहीं, जिन्हां नूं वाहिगुरु चेते नहीं आउंदा, सतगुरु पातशाह जी कहिंदे वो तां आउंदे जांदे रहिंदे, आउंदे ने चले जांदे ने, जन्मदे ने मर जांदे ने, ਉਹ ਇਸੇ ਚੱਕਰ ਦੇ ਵਿੱਚ ਹੀ ਦੁਖੀ ਰਹਿੰਦੇ ਹਨ।
ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਵੀ ਜੇ ਇਹ ਪ੍ਰਾਣੀ ਗੁਰੂ ਚਰਨਾਂ ਨਾਲ ਆਪਣਾ ਚਿੱਤ ਜੋੜ ਲਵੇ ਤਾਂ ਫਿਰ ਬਖਸ਼ ਲੈ ਪ੍ਰਭ ਸਾਚਾ, ਉਹ ਸੱਚਾ ਪ੍ਰਭੂ ਹੋ ਸਕਦਾ ਇਸ ਜੀਵ ਨੂੰ ਬਖਸ਼ ਲਵੇ। ਗੁਰੂ ਚਰਨਾਂ ਨਾਲ ਜੇ ਇਹਦਾ ਚਿੱਤ ਜੁੜ ਜਾਵੇ, ਜੇ ਇਸ ਜੀਵ ਦਾ ਸਤਿਗੁਰੂ 'ਤੇ ਭਰੋਸਾ ਵੱਧ ਜਾਵੇ ਵੀ ਸਤਿਗੁਰੂ ਮੇਰਾ ਸਮਰੱਥ ਹੈ, ਜੋ ਮੇਰਾ ਸਤਿਗੁਰੂ ਚਾਹੇ ਕਰ ਸਕਦਾ ਹੈ, ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਪ੍ਰਭੂ ਇਹਨੂੰ ਬਖਸ਼ ਲਵੇਗਾ। ਫਿਰ ਇਹਦੇ ਛਾਲੋ ਵਾਲੋ ਕਪਟ ਧੋਖੇ ਮਾਇਆ ਦਾ ਪਿਆਰ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ੁਰ ਸਾਰੇ ਔਗਣਾਂ ਨੂੰ ਪਰਾਂ ਕਰਕੇ ਇਹਨੂੰ ਗਲ ਦੇ ਨਾਲ ਲਾ ਲਵੇਗਾ। ਔਗਣ ਕੋਣ ਆ ਚਤਾਰਦਾ ਗਲ ਸੇਤੀ ਲਾਇਕ, ਉਹ ਪਰਮੇਸ਼ੁਰ ਜਦੋਂ ਤਰੁੱਠਦਾ ਹੈ ਨਾ ਸਤ ਸੰਗਤ ਜੀ ਪ੍ਰਸੰਨ ਹੁੰਦਾ ਹੈ, ਫਿਰ ਉਹ ਔਗਣ ਨਹੀਂ ਤੱਕਦਾ, ਫਿਰ ਤਾਂ ਉਹ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਔਗਣ ਕੋਲ ਨਾ ਚਿਤਾਰਦਾ, ਇਸ ਜੀਵ ਦੇ ਔਗਣਾਂ ਨੂੰ ਨਹੀਂ ਚਿਤਾਰਦਾ, ਇਹਦੇ ਜੀਵ ਦੇ ਔਗਣਾਂ ਨੂੰ ਨਹੀਂ ਵੇਖਦਾ, ਫਿਰ ਤਾਂ ਉਹ ਇਹਨੂੰ ਬਖਸ਼ਿਸ਼ ਕਰ ਦਿੰਦਾ, ਆਪਣੇ ਗਲ ਨਾਲ ਲਾ ਲੈਂਦਾ ਹੈ।
ਪੌੜੀ ਸੰਤ ਭਗਤ ਪਰਵਾਨ, ਜੋ ਪ੍ਰਭ ਪਾਇਆ।
ਗਰੀਬ ਨਿਵਾਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਅਸਲ ਦੇ ਵਿੱਚ ਸੰਤ ਭਗਤ ਕੌਣ ਹਨ। ਤਾਂ ਗਰੀਬ ਨਿਵਾਸ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਵਿੱਚ ਉੱਤਰ ਦਿੱਤਾ, ਹਜ਼ੂਰ ਕਹਿਣ ਲੱਗੇ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ। ਜਿਹੜੇ ਪ੍ਰਭੂ ਨੂੰ ਭਾਗ ਹੈ, ਚੰਗੇ ਲੱਗੇ, ਉਹੀ ਸੰਤ ਉਹੀ ਭਗਤ ਪਰਮਾਨੀਕ ਹਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰਾ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿੱਥੇ ਸੰਤ ਦੀ ਪਰਿਭਾਸ਼ਾ ਸਤਿਗੁਰਾਂ ਨੇ ਗੁਰਬਾਣੀ ਵਿੱਚ ਦਰਸਾਈ ਹੈ ਨਾ, ਅਤੇ ਜਿਨ੍ਹਾਂ ਨੂੰ ਸਾਸ ਗ੍ਰਾਸ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ, ਭੁੱਲਦਾ ਨਹੀਂ, ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ ਨੇ, ਅਸਲ ਦੇ ਵਿੱਚ ਉਹੀ ਸੰਤ ਹਨ, ਉਹੀ ਭਗਤ ਹਨ।
ਸੇਈ ਵਿਚੱਖਣ ਜੰਤ ਜਿਨੀ ਹਰ ਧਿਆਇਆ।
ਫਿਰ ਪੁੱਛਿਆ, ਮਹਾਰਾਜ ਸਿਆਣੇ ਕੌਣ ਹੁੰਦੇ ਨੇ, ਚਤਰ ਕੌਣ ਨੇ? ਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ, ਯਾਦ ਕੀਤਾ, ਉਹੀ ਜੰਤ ਸਿਆਣੇ ਹਨ, ਉਹ ਚਤਰ ਹਨ, ਨੇਕ ਹਨ, ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ। ਅਸੀਂ ਕਈ ਵਾਰ ਸਮਾਜ ਦੇ ਵਿੱਚ ਕਹਿ ਦਿੰਦੇ ਵੀ ਫਲਾਣਾ ਬੰਦਾ ਬੜਾ ਸਿਆਣਾ ਹੈ, ਬੜੀ ਸੋਝੀ ਰੱਖਦਾ ਹੈ, ਪਰ ਹਜ਼ੂਰ ਨੇ ਇੱਥੇ ਦਰਸਾਇਆ ਹੈ ਵੀ ਅਸਲ ਦੇ ਵਿੱਚ ਵਿਚੱਖਣ ਸਿਆਣਾ ਉਹ ਹੈ ਜਿਹਨੇ ਵਾਹਿਗੁਰੂ ਨੂੰ ਯਾਦ ਕੀਤਾ ਹੈ, ਜਿਹਨੇ ਵਾਹਿਗੁਰੂ ਨੂੰ ਚੇਤੇ ਰੱਖਿਆ ਹੈ, ਜਿਹੜਾ ਕਦੇ ਵਾਸਤੇ ਵੀ ਉਸ ਮਾਲਕ ਨੂੰ ਭੁਲਾਉਂਦਾ ਨਹੀਂ, ਉਹੀ ਚਤਰ ਸਿਆਣਾ ਹੈ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਸਾਧ ਸੰਗਤ ਜੀ, ਨਾਮ ਅੰਮ੍ਰਿਤ ਏਕ ਖਜ਼ਾਨਾ ਹੈ। ਇਹ ਕੈਸਾ ਖਜ਼ਾਨਾ ਹੈ? ਜਿਹੜਾ ਅਮੁੱਕ ਖਜ਼ਾਨਾ, ਜਿਹੜਾ ਕਦੇ ਵਾਸਤੇ ਮੁੱਕਦਾ ਨਹੀਂ, ਨਾ ਨਖੁੱਟਾ ਨਾ ਜਾਏ, ਨਾ ਸਾਧ ਸੰਗਤ ਜੀ ਇਹ ਜਾਂਦਾ ਹੀ ਹੈ, ਨਾ ਮੁੱਕਦਾ ਹੀ ਹੈ, ਨਾ ਇਸ ਖਜ਼ਾਨੇ ਨੂੰ ਕੋਈ ਚੁਰਾ ਹੀ ਸਕਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ। ਐਸੇ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੇ ਨਾਮ ਰੂਪੀ ਅੰਮ੍ਰਿਤ ਨਿਧਾਨ ਜਿਹੜਾ ਹੈ ਇਹ ਭੋਜਨ ਖਾਣਾ ਕੀਤਾ। ਪ੍ਰਤੱਖ ਭੋਜਨ ਇਹ ਸਰੀਰ ਵਾਸਤੇ ਹੈ, ਪ੍ਰਤੱਖ ਭੋਜਨ ਨਾ ਛਕੀਏ ਤਾਂ ਸਰੀਰ ਨਿਰਬਲ ਹੋ ਜਾਂਦਾ, ਕਮਜ਼ੋਰ ਹੋ ਜਾਂਦਾ। ਅਤੇ ਸਾਧ ਸੰਗਤ ਜੀ, ਜੇ ਨਾਮ ਰੂਪੀ ਭੋਜਨ ਨਾ ਛਕਿਆ ਜਾਵੇ ਤਾਂ ਫਿਰ ਆਤਮਾ ਵੀ ਕਮਜ਼ੋਰ ਹੁੰਦੀ ਹੈ, ਆਤਮਾ ਨਿਰਬਲ ਹੋ ਜਾਂਦੀ ਹੈ। ਅਤੇ ਜਿਸ ਦੀ ਆਤਮਾ ਨਿਰਬਲ ਕਮਜ਼ੋਰ ਹੋ ਜਾਵੇ ਉਹ ਸਦਾ ਹਮੇਸ਼ਾ ਡਰਦਾ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜੇ ਪ੍ਰਤੱਖ ਭੋਜਨ ਦੇ ਨਾਲ ਨਾਲ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ, ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ, ਉਹ ਆਪਣੀ ਆਤਮਾ ਨੂੰ ਵੀ ਤ੍ਰਿਪਤ ਰੱਖਦੇ ਨੇ। ਉਹਨਾਂ ਨੇ ਆਤਮਾ ਦੇ ਵਾਸਤੇ ਇਹ ਅੰਮ੍ਰਿਤ ਨਾਮ ਰੂਪੀ ਭੋਜਨ ਖਾਧਾ ਹੈ।
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਸੰਤ ਜਨਾਂ ਦੀ ਧੂੜੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੇ ਮਸਤਕ ਉੱਤੇ ਲਾ ਲਈ ਹੈ। ਸੰਤ ਜਨਾਂ ਦੀ ਧੂੜੀ ਜਿਹੜੇ ਸ਼ਾਂਤ ਰਸ ਵਿੱਚ ਹਨ, ਸ਼ਾਂਤਮਈ ਹਨ, ਉਹਨਾਂ ਦੀ ਧੂੜੀ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਬਹੁਤ ਵਾਰ ਧੂੜੀ ਸ਼ਬਦ ਦਾ ਜ਼ਿਕਰ ਕੀਤਾ ਹੈ। ਅਤੇ ਸਾਧ ਸੰਗਤ ਜੀ, ਧੂੜੀ ਦਾ ਭਾਵ ਹੁੰਦਾ ਹੈ ਨਿਮਰਤਾ। ਸੰਤ ਮਿਲਾ ਹੈ ਕਿਸ ਸੁਣੀਐ ਕਹੀਐ, ਮਿਲਾ ਅਸੰਤ ਮਸਤ ਕਰ ਰਹੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੇ ਕਿਤੇ ਕੋਈ ਸ਼ਾਂਤ ਆਤਮਾ ਪਰਮੇਸ਼ਰ ਦਾ ਪਿਆਰਾ ਮਿਲ ਜਾਵੇ, ਉਹਦੇ ਨਾਲ ਕੋਈ ਬਚਨ ਬਿਲਾਸ ਕਰੀਏ, ਉਹਦੇ ਵਿਚਾਰ ਸੁਣੀਏ, ਪਰ ਜੇ ਕਿਤੇ ਕੋਈ ਅਸੰਤ ਮਿਲ ਜਾਵੇ, ਹੰਕਾਰੀ ਮਿਲ ਜਾਵੇ, ਗੁੱਸੇਖੋਰਾ ਮਿਲ ਜਾਵੇ, ਕ੍ਰੋਧੀ ਮਿਲ ਜਾਵੇ, ਤਾਂ ਭਗਤ ਜੀ ਕਹਿੰਦੇ ਫਿਰ ਉੱਥੇ ਚੁੱਪ ਕਰ ਰਹਿਣਾ ਚਾਹੀਦਾ। ਸੰਤ ਜਨਾਂ ਕੀ ਧੂਰ ਮਸਤਕ ਲਾਇਆ। ਸਾਧ ਸੰਗਤ ਜੀ, ਉਹਨਾਂ ਗੁਰਮੁਖਾਂ ਪਿਆਰਿਆਂ ਦੀ ਚਰਨ ਧੂੜ ਮੱਥੇ 'ਤੇ ਲਾਉਣੀ, ਗੁਰੂ ਕੇ ਸਿੱਖਾਂ ਦੀ ਚਰਨ ਧੂੜ ਮੱਥੇ 'ਤੇ ਲਾਉਣੀ। ਸਤਿਗੁਰਾਂ ਨੇ ਗੁਰਬਾਣੀ ਵਿੱਚ ਦਰਸਾਇਆ ਨਾ, ਗੁਰਸਿੱਖਾਂ ਕੀ ਹਰ ਧੂੜ ਦੇਹੇ, ਹਮ ਪਾਪੀ ਪੀ ਗਤ ਪਾਹੇ। ਹਜ਼ੂਰ ਕਹਿੰਦੇ, ਹੇ ਅਕਾਲ ਪੁਰਖ, ਹੇ ਸਤਿਗੁਰੂ, ਗੁਰਸਿੱਖਾਂ ਦੇ ਚਰਨਾਂ ਦੀ ਧੂੜ ਸਾਨੂੰ ਬਖਸ਼ਿਸ਼ ਕਰ। ਗੁਰਸਿੱਖਾਂ ਦੀ ਧੂੜੀ ਪ੍ਰਾਪਤ ਕਰਕੇ ਅਸੀਂ ਵੀ ਗਤ ਪ੍ਰਾਪਤ ਕਰ ਸਕੀਏ। ਧੂੜੀ ਦੇ ਵਿੱਚ ਸਾਧ ਸੰਗਤ ਜੀ ਬਹੁਤ ਗੁਣ ਨੇ, ਪਰ ਕਈ ਵਾਰ ਕਈ ਵੀਰ ਇਸ ਦਾ ਖੰਡਨ ਵੀ ਕਰਦੇ ਨੇ ਵੀ ਵੇਖੋ ਜੀ ਪੈਰਾਂ ਦੀ ਮਿੱਟੀ ਜਿਹੜੀ ਉਹ ਮੱਥੇ ਨੂੰ ਨਹੀਂ ਲਾਉਣੀ ਚਾਹੀਦੀ। ਹਾਂ, ਜਿਨ੍ਹਾਂ ਨੇ ਗੁਰੂ ਦੀ ਸੇਵਾ ਵਿੱਚ ਜਾਣਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਜਾਣਾ ਹੋਵੇ, ਅਖੰਡ ਪਾਠੀ ਸਿੰਘ, ਗ੍ਰੰਥੀ ਸਿੰਘ ਜਾਂ ਸੇਵਾਦਾਰ ਜਿਨ੍ਹਾਂ ਨੇ ਸੇਵਾ 'ਤੇ ਪਹੁੰਚਣਾ ਹੋਵੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਕਈ ਵੀਰ ਇਤਰਾਜ਼ ਕਰਦੇ ਨੇ ਵੀ ਇਹ ਉਸੇ ਤਰ੍ਹਾਂ ਹੀ ਸੰਗਤ ਦੇ ਜੋੜੇ ਮੱਥੇ ਨੂੰ ਲਾ ਕੇ ਅਤੇ ਮੁੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚਲ ਜਾਂਦੇ ਨੇ। ਸਾਧ ਸੰਗਤ ਜੀ, ਉਹਨਾਂ ਨੂੰ ਸੇਵਾ ਤੋਂ ਬਾਅਦ ਇਹ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਣੀ ਚਾਹੀਦੀ ਹੈ, ਤਾਂ ਕਿ ਉਹ ਸੇਵਾ ਤੋਂ ਵਿਹਲੇ ਹੋ ਕੇ ਫਿਰ ਲਾਉਣ। ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਵੀ ਮੁੱਖ ਰੱਖਣਾ, ਅਤੇ ਪਰ ਇਹ ਚਰਨ ਧੂੜੀ ਗੁਰਸਿੱਖਾਂ ਦੀ ਬਹੁਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਨੇ ਵਾਰ ਵਾਰ ਇਹਦਾ ਜ਼ਿਕਰ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ, ਮੇਰੀ ਖੱਲੋਂ ਮੌ ਜਿਹੜੇ ਗੁਰਸਿੱਖ ਹੰਡਾਉਂਦੇ। ਭਾਈ ਸਾਹਿਬ ਜੀ ਨੇ ਤਾਂ ਕਿਹਾ ਮੇਰੀ ਖੱਲ ਦੇ, ਮੇਰੇ ਚਮੜੇ ਦੇ, ਮੇਰੇ ਮਾਸ ਦੇ ਜੋੜੇ ਬਣ ਜਾਣ ਅਤੇ ਉਹ ਜੋੜੇ ਗੁਰੂ ਕੇ ਸਿੱਖਾਂ ਦੇ ਪੈਰੀਂ ਪੈਣ ਅਤੇ ਮੈਂ ਸਮਝਾਂਗਾ ਕਿ ਮੈਂ ਸਫਲ ਹੋ ਗਿਆ। ਸਤਸੰਗਤ ਜੀ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ, ਜਿਨ੍ਹਾਂ ਦੇ ਵੱਡੇ ਭਾਗ ਨੇ ਨਾ, ਉਹਨਾਂ ਦੇ ਮੱਥੇ 'ਤੇ ਗੁਰੂ ਕੇ ਸਿੱਖਾਂ ਦੀ ਚਰਨ ਧੂੜ ਲੱਗਦੀ ਹੈ। ਹੁਣ ਕਈਆਂ ਨੇ ਇੱਕ ਧੰਦਾ ਵੀ ਬਣਾ ਲਿਆ, ਖਿਮਾ ਕਰਿਓ ਜੇ, ਵੀ ਜਿੱਥੇ ਸੰਗਤ ਹੋਵੇ ਅਤੇ ਉੱਥੋਂ ਉਹ ਧੂੜੀ ਇਕੱਠੀ ਕਰਕੇ ਜਾ ਕੇ ਦੁਕਾਨਾਂ 'ਤੇ ਵੀ ਵੇਚਦੇ ਨੇ। ਕੁਝ ਲੋਕਾਂ ਨੇ ਐਸਾ ਧੰਦਾ ਵੀ ਬਣਾ ਲਿਆ। ਵੱਡੇ ਭਾਗ ਨੇ ਜਿਨ੍ਹਾਂ ਨੂੰ ਗੁਰੂ ਸਿੱਖਾਂ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ। ਸੰਤ ਜਨਾ ਕੀ ਧੂੜ ਮਸਤਕ ਲਾਇਆ, ਗੁਰੂ ਚਰਨਾਂ ਦੀ ਧੂੜ, ਗੁਰੂ ਕੇ ਸਿੱਖਾਂ ਦੀ ਧੂੜ ਜਿਨ੍ਹਾਂ ਨੇ ਮਸਤਕ 'ਤੇ ਲਾ ਲਈ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਵਿੱਤਰ ਹੋ ਗਏ ਜਿਹੜੇ ਹਰੀ ਪਰਮੇਸ਼ਰ ਦੇ ਤੀਰਥ 'ਤੇ ਨਹਾਤੇ ਹਨ। ਹਰੀ ਪਰਮੇਸ਼ਰ ਦਾ ਤੀਰਥ ਕਿਹੜਾ ਹੈ? ਸਤਿਗੁਰਾਂ ਨੇ ਗੁਰਬਾਣੀ ਵਿੱਚ ਦਰਸਾਇਆ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਤੀਰਥ ਹੈ, ਗੁਰੂ ਕੀ ਸੰਗਤ ਹੀ ਤੀਰਥ ਹੈ। ਗੁਰੂ ਕੀ ਸੰਗਤ ਨਾਲ ਮਿਲ ਕੇ ਪਰਮੇਸ਼ਰ ਦਾ ਨਾਮ ਜਪਣਾ, ਸਤ ਸੰਗਤ ਜੀ ਇਹ ਨਾਮ ਰੂਪੀ ਜਲ ਵਿੱਚ ਇਸ਼ਨਾਨ ਕਰਨਾ ਹੈ। ਅਤੇ ਜਿਹੜੇ ਗੁਰੂ ਕੀ ਸੰਗਤ ਰੂਪੀ ਤੀਰਥ 'ਤੇ ਆ ਕੇ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਉਹ ਪਵਿੱਤਰ ਹੋ ਜਾਂਦੇ ਨੇ। ਸਤ ਸੰਗਤ ਜੀ, ਉਹਨਾਂ ਦੇ ਮਨ ਦੀ ਮੈਲ ਲੱਥ ਜਾਂਦੀ ਹੈ। ਪ੍ਰਤੱਖ ਪਾਣੀ ਨਾਲ, ਸਾਬਣ ਦੇ ਨਾਲ ਤਾਂ ਸਰੀਰ ਦੀ ਮੈਲ ਲੱਥਦੀ ਹੈ ਨਾ, ਮਨ ਦੀ ਮੈਲ ਨਹੀਂ ਲੱਥਦੀ। ਸਤਿਗੁਰੂ ਜੀ ਕਹਿੰਦੇ ਜਦੋਂ ਨਾਮ ਜਪਾਂਗੇ, ਗੁਰੂ ਕੀ ਸੰਗਤ ਨਾਲ ਮਿਲ ਕੇ ਸੰਗਤ ਵਿੱਚ ਆਵਾਂਗੇ, ਸਾਨੂੰ ਵੱਧ ਤੋਂ ਵੱਧ ਬਾਣੀ ਪੜ੍ਹਨ ਵਾਲੇ ਮਿਲਣਗੇ, ਵੱਧ ਤੋਂ ਵੱਧ ਸੇਵਾ ਕਮਾਉਣ ਵਾਲੇ ਮਿਲਣਗੇ, ਸਿਮਰਨ ਭਜਨ ਵਾਲੇ ਮਿਲਣਗੇ। ਉਸ ਵੇਲੇ ਉਹਨਾਂ ਨੂੰ ਵੇਖ ਕੇ ਸਾਡਾ ਮਨ ਵੀ ਕਰੇਗਾ ਵੀ ਅਸੀਂ ਵੀ ਇਹਨਾਂ ਵਰਗੇ ਬਣ ਜਾਈਏ, ਅਤੇ ਜੇ ਉਸ ਪਾਸੇ ਨੂੰ ਤੁਰ ਪਏ ਅਤੇ ਸਤ ਸੰਗਤ ਜੀ ਨਾਮ ਰੂਪੀ ਜਲ ਵਿੱਚ ਇਸ਼ਨਾਨ ਕਰ ਲਿਆ, ਫਿਰ ਸਾਡੇ ਵੀ ਮਨ ਦੀ ਮੈਲ ਲੱਥ ਜਾਵੇਗੀ, ਮਨ ਜਿਹੜਾ ਹੈ ਉਹ ਪਵਿੱਤਰ ਹੋ ਜਾਵੇਗਾ। ਸਤਿਗੁਰੂ ਜੀ ਕਹਿੰਦੇ ਤਨ ਧੋਤੇ ਮਨ ਹੱਛਾ ਨਾ ਹੋਏ। ਤੀਰਥਾਂ 'ਤੇ ਜਾ ਕੇ ਕੀ ਕੀਤਾ ਜਾਂਦਾ? ਅਤੇ ਆਪਾਂ ਤਾਂ ਨਹੀਂ ਧੋਂਦੇ ਹਾਂ ਨਾ, ਸਰੀਰ ਹੀ ਧੋਂਦੇ ਹਾਂ ਨਾ, ਮਨ ਤੋਂ ਨਹੀਂ ਧੋਂਦੇ। ਸਤ ਸੰਗਤ ਜੀ, ਮਨ ਗੁਰੂ ਕੀ ਸੰਗਤ ਵਿੱਚ ਧੋਤਾ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਸਤਿਗੁਰਾਂ ਨੇ ਇਹ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਅੱਜ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਗਰੀਬ ਨਿਵਾਜ ਕਿਰਪਾ ਕਰਨ, ਅਸੀਂ ਗੁਰੂ ਸ਼ਬਦ ਨਾਲ ਜੁੜ ਕੇ ਗੁਰਮਤਿ ਗਿਆਨ ਨੂੰ ਪ੍ਰਾਪਤ ਕਰੀਏ। और इसे तरह साध संगत करया करिए, गुरु की संगत विच आया करिए, ता कि साडे मन दी मैल भी लथ जावे, मन साडा जेड़ा है वह पवित्र हो जावे। साहिब श्री गुरु ग्रंथ साहिब जी का कोटान कोट शुक्र, आप समूह संगतां दा बहुत बहुत धन्नवाद है जी।
अमृत नाम निदान भोजन खा, संत जना की तूर, मस्तक लाया नानक पाए पुनीत, हर तीर्थ वाहेगुरु जी का खालसा, वाहेगुरु जी की फतेह।